महाराज कहते सानू जो जीवन प्राप्त होया आत्मदर्शी पुरुषां नू उह तां आखां जीवां विसरै मर जा जिहड़े इस नू भुलाउंदे ने नानके तन जाल जिन जलिया नाम विसारिया जिहड़े जले हुए ने कम्मां च फसे हुए ने नाम भुलाता कहिंदे उहनू जाल दे किसे कम्म दा नहीं उह शरीर लेकिन जिन्नी कीमती चीज़ है वो कोई ईजी नहीं है भाई सिखाला जिहा ही हो जाऊ ना महाराज कहते जुगत प्राप्त हो जाए फिर तो है सिखाला नहीं तो यह बहुत औखा है इन्ना सिखाला नहीं क्योंकि यदा फल की है ये नाल सारे दुखों का खात्मा हो जाता साचे नाम की लग है भूख जदों भुख लगी फिर की वह खाती की है भुख सच्चे नाम की कदे विचार करिए रहरास पढ़ दें रोज वे सच्चे नाम की भुख लगी हुई वो खुराक की है कि चीज है जिन्होंने खा जाती है भुख कहते सारे दुखों का खात्मा कर देंगी इत भुख है खाए चली है तू सौ क्यों विसरा मेरी माए कहते माता उन्हों क्यों भुलना है उसनों भुलण का भुलाना ही नहीं चाहिए लेकिन नाल ऐसी ताकीद भी कर दें अग्नि औखा साचा क्यों नहीं कह होंगे क्योंकि जो नाम जपन लगते हैं उस वे साडा वाह मन नाल पैंदा मन दे अंदर रिजैक्शन बिल्कुल नहीं मानता भी मैं प्रभु का नाम जपा जे मानता हो हर श्वास नाम जपे फिर ना भुले लेकिन अंदरों मानता नहीं है दूजिया चीजा इन्हें मनौत ज्यादा दिती हुई है कैटेगरी दे जो लिस्ट बनाई ना नाम की लिस्ट सब तो पिछों आती है अबला आँदी नहीं बारे बारे जीवन तो आँदी ही नहीं है जे आँदी है जी तो सारे नालों पिछों की कैटेगरी है जे पिछों पाठ करदे कहिंदे मन नहीं लगता जी किन्ना पाठ करदे जप जी साहब पढ़दा जी गां क्यों नहीं पढ़ता कहिंदा मेरे को टाइम ही नहीं है बंदगी करदा उन्हें बैठदा उन्हें साधन करदा उन्हें कहिंदा जी टाइम ही नहीं है साधन कित्थों कर लिए नाम जपन वास्ते तैयार नहीं होंदा ਬਹੁਤ ਔਖੀ ਗੱਲ ਹੈ ਜੇ ਧੱਕੋ ਧੱਕੀ ਕਹੋ ਜ਼ਬਰਦਸਤੀ ਕਹੋ ਸਜ਼ਾ ਲਾ ਦਿਓ ਵੀ ਇੰਨਾ ਕਰਨਾ ਹੀ ਪੈਣਾ ਹੈ ਫਿਰ ਤਾਂ ਕਰਦਾ ਵੀ ਇਹਦਾ ਮੈਨੂੰ ਫਾਇਦਾ ਕੀ ਹੋਊ ਕੋਈ ਚੀਜ਼ ਮਿਲੂਗੀ ਇੱਥੇ ਮੇਰੇ ਕੋਲ ਆਉਂਦੇ ਮੈਂ ਕਿਹਾ ਤੁਸੀਂ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ ਕਿਉਂਕਿ ਕੀਰਤਨ ਕਰਨ ਤੋਂ ਲੈ ਕੇ ਪਾਠ ਕਰਨ ਤੋਂ ਲੈ ਕੇ ਜਦ ਤੱਕ ਨਾਮ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਹੁੰਦਾ ਸਾਰੇ ਨੂੰ ਨਾਮ ਕਹਿੰਦੇ ਨੇ ਇੱਕੋ ਚੀਜ਼ ਹੈ ਪਾਠ ਕਰਿਆ ਕਰੋ ਫਲ ਕੀ ਹੋ ਮਤਲਬ ਤੁਸੀਂ ਰਾਜ਼ੀ ਹੋ ਜਾਓਗੇ ਗਿਣਦੇ ਰਹਿੰਦੇ ਨੇ ਲਕੀਰਾਂ ਕੱਢੀ ਜਾਂਦੇ ਨੇ ਵੀ ਅੱਜ 15 ਦਿਨ ਹੋ ਗਏ ਅੱਜ 27 ਬਾਕੀ ਰਹਿ ਗਏ ਅੱਜ 26 ਰਹਿ ਗਏ ਐਂ ਗਿਣਦੇ ਨੇ ਨਾ ਰਾਜ਼ੀ ਹੋ ਜਾਂਦੇ ਨੇ ਮੁੜ ਕੇ ਉੱਥੇ ਹੀ ਫੇਰ ਛੱਡ ਦਿੰਦੇ ਨੇ ਨਾ ਫੇਰ ਨਹੀਂ ਕਰਦੇ ਕਿਉਂਕਿ ਮਨ ਨੇ ਸਾਥ ਦੇ ਰਿਹਾ ਮਨ ਨੇ ਸਾਥ ਤਾਂ ਦਿੱਤਾ ਵੀ ਮੈਨੂੰ ਬਿਮਾਰੀ ਹੈ ਮੈਨੂੰ ਆਹ ਵਿਘਨ ਪਿਆ ਹੋਇਆ ਮੇਰੇ ਮੇਰਾ ਕਾਰਜ ਰਾਸ ਨਹੀਂ ਹੋ ਰਿਹਾ ਵੀ ਉਹ ਮੈਂ ਹਿੰਮਤ ਕਰਕੇ ਕਰਨਾ ਉਹ ਵੀ ਅਧੂਰਾ ਹਿੰਮਤ ਅਧੂਰੀ ਹਿੰਮਤ ਹੈ ਤਾਂ ਮਹਾਰਾਜ ਦੀ ਮਿਹਰਬਾਨੀ ਹੈ ਵੀ ਮਨ ਟਿਕੇ ਨਾ ਟਿਕੇ ਫੇਰ ਵੀ ਰਾਜ਼ੀ ਕਰ ਦਿੰਦੇ ਨੇ ਫੇਰ ਵੀ ਪੂਰਾ ਕਰ ਦਿੰਦੇ ਨੇ ਕੋਈ ਮੰਤਰ ਨਹੀਂ ਹੈ ਤੰਤਰੀ ਬਾਤਾਂ ਨਹੀਂ ਹੈ ਇਹਦਾ ਇੱਕ ਰਿਕੁਐਸਟ ਹੈ ਮੰਨ ਲੈਂਦਾ ਸੱਚੇ ਸਾਹਿਬ ਆ ਕਿਆ ਨਹੀਂ ਕਰਦੇ ਰਹੇ ਦੇ ਦਿੰਦਾ ਵੀ ਇਹ ਅਣਜਾਣ ਬੰਦੇ ਨੇ ਚਲੋ ਦੇ ਦਿਓ ਲੇਕਿਨ ਮਹਿਮਾਨ ਦਾ ਨਹੀਂ ਪਤਾ ਲੱਗਦਾ ਮਹਿਮਾਨ ਨੂੰ ਹਿਰਦੇ 'ਚ ਨਹੀਂ ਵਸਾਉਂਦਾ ਨਾ ਵਸਾਉਣ ਕਰਕੇ ਇਹਦਾ ਚਿੱਤ ਨਹੀਂ ਇੱਧਰ ਲੱਗਦਾ ਮਹਾਰਾਜ ਕਹਿੰਦੇ ਔਖੀ ਬਾਤ ਹੈ ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਖਾਲਸਾ ਸਾਜਿਆ ਉਸ ਵੇਲੇ ਇੱਕ ਬਹੁਤ ਵੱਡਾ ਜੱਗ ਕੀਤਾ ਉਹ ਪਹਿਲਾ ਮਰਿਆਦਾ ਇਸ ਤਰ੍ਹਾਂ ਦੀ ਕੁਦਰਤੀ ਤੁਰੀ ਆਉਂਦੀ ਸੀ ਕਿ ਬ੍ਰਾਹਮਣਾਂ ਦੀ ਪੰਗਤ ਲੱਗ ਜਾਇਆ ਕਰਦੀ ਸੀ ਜਿਵੇਂ ਅਸੀਂ ਪੰਜ ਪਿਆਰਿਆਂ ਨੂੰ ਪਹਿਲਾਂ ਪ੍ਰਸ਼ਾਦਾ ਛਕਾ ਦਿੰਦੇ ਹਾਂ ਬਹੁਤ ਥਾਈਂ ਐਸੀ ਮਰਿਆਦਾ ਚੱਲਦੀ ਹੈ ਕਿ ਪੰਜ ਪਿਆਰੇ ਛਾਂਟ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਅਰਦਾਸ ਕਰਾਓ ਉਹਨਾਂ 'ਤੇ ਲੰਗਰ ਦੀ ਅਤੇ ਫਿਰ ਸੰਗਤ ਪ੍ਰਸ਼ਾਦਾ ਛਕਦੀ ਹੈ ਅਤੇ ਗੁਰੂ ਮਹਾਰਾਜ ਨੇ ਕੇਸ਼ਵ ਦਾਸ ਨੂੰ ਬੁਲਾਇਆ ਨਾ ਅਤੇ ਜਦੋਂ ਆਉਣਗੇ ਛਕ ਲੈਣਗੇ ਉਹਨਾਂ ਨੇ ਕਿਹਾ ਵੀ ਲੰਗਰ ਕਿਉਂਕਿ ਵਰਤ ਗਿਆ ਹੁਣ ਅਸੀਂ ਜਦ ਇੱਕ ਵਾਰੀ ਵਰਤ ਗਿਆ ਦੂਜਿਆਂ ਨੇ ਮੁੱਖ 'ਚ ਪਾ ਲਿਆ ਅਸੀਂ ਤਾਂ ਨਹੀਂ ਹੁਣ ਛਕਦੇ ਗੁਰੂ ਮਹਾਰਾਜ ਦੇ ਕੋਲ ਆ ਗਏ ਬੜੇ ਰੋਣ ਲੱਗ ਗਿਆ ਕੇਸ਼ਵ ਦਾਸ ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਕਲਯੁੱਗ ਦੇ ਅਵਤਾਰ ਹੋ ਮਰਿਆਦਾ ਕਾਇਮ ਰੱਖਣ ਵਾਲੇ ਤਿੰਨ ਯੁਗਾਂ ਦੀ ਮਰਿਆਦਾ ਕਾਇਮ ਚੱਲੀ ਆਈ ਹੈ ਬ੍ਰਾਹਮਣ ਨੂੰ ਸਭ ਤੋਂ ਉੱਤਮ ਸਮਝਦੇ ਰਹੇ ਅਤੇ ਤੁਸੀਂ ਇਹਨਾਂ ਨੂੰ ਅੰਮ੍ਰਿਤ ਇਹਨਾਂ ਨੂੰ ਛਕਾ ਦਿੱਤਾ ਪ੍ਰਸ਼ਾਦਾ ਸਾਨੂੰ ਯਾਦ ਵੀ ਨਹੀਂ ਕਰਿਆ ਮਹਾਰਾਜ ਕਹਿੰਦੇ ਕੇਸ਼ਵ ਦਾਸ ਸਾਡੇ ਵਿਸਰ ਗਿਆ ਯਾਦ ਨਾ ਰਿਹਾ ਵਸਾਣਾ ਤੁਸੀਂ ਕਰੋ ਹੁਣ ਪ੍ਰਸ਼ਾਦਾ ਛਕਾ ਦਿੰਦੇ ਹਾਂ ਅਤੇ ਤੁਹਾਨੂੰ ਇਕੱਲਾ ਪ੍ਰਸ਼ਾਦਾ ਹੀ ਨਹੀਂ ਛਕਾਉਣਾ ਨਾਲ ਦੁਸ਼ਾਲੇ ਵੀ ਦੇਵਾਂਗੇ ਮੋਹਰਾਂ ਵੀ ਦੇਵਾਂਗੇ ਕਹਿੰਦੇ ਮਹਾਰਾਜ ਸਾਡੀ ਮਾਨਤਾ ਨਹੀਂ ਰਹਿਣੀ ਕਲਯੁੱਗ 'ਚ ਸਾਡੀ ਮਾਨਤਾ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਜੋ ਪੂਰਵਜ ਨੇ ਜੋ ਵੇਦ ਸ਼ਾਸਤਰ ਨੇ ਉਹ ਕਹਿੰਦੇ ਹੈ ਕਿ ਬ੍ਰਾਹਮਣ ਮੁੱਖ ਤੋਂ ਪੈਦਾ ਹੋਇਆ ਸਭ ਤੋਂ ਉੱਪਰ ਹੈ ਖੱਤਰੀ ਰੌਲਿਆਂ 'ਚ ਉਹ ਹੈ ਦੋ ਨੰਬਰ 'ਤੇ ਹੈ ਅਤੇ ਵੈਸ ਜਿਹੜਾ ਹੈ ਉਹ ਤੀਸਰੇ ਨੰਬਰ 'ਤੇ ਆਉਂਦਾ ਸ਼ੂਦਰ ਜਿਹੜਾ ਉਹ ਪੈਰਾਂ 'ਚੋਂ ਪੈਦਾ ਹੋਇਆ ਇਸ ਕਰਕੇ ਉਹ ਸਭ ਤੋਂ ਹੇਠ ਹੈ ਮਹਾਰਾਜ ਕਹਿੰਦੇ ਕੇਸ਼ਵ ਦਾਸ ਗੁਰਮਤ ਦੇ ਅੰਦਰ ਛੋਟਾ ਬੜਾ ਕੋਈ ਨਹੀਂ ਹੈ ਇੱਕੋ ਆਤਮਾ ਸਾਰੇ ਪਰਿਪੂਰਨ ਹੈ ਪਰ ਚੰਗਾ ਤੁਸੀਂ ਇਹਦੇ ਨਾਲ ਦੂਰੀ ਗੱਲ ਕਰੀ ਆ ਮਾਨਤਾ ਦੀ ਤੁਸੀਂ ਪੰਡਿਤ ਹੋ ਵਿਦਵਾਨ ਹੋ ਬਾਣੀ ਦੀ ਖੋਜ ਕਰੋਗੇ ਬਾਣੀ ਦਾ ਪ੍ਰਚਾਰ ਕਰੋਗੇ ਬਾਣੀ ਦੇ ਸਿਧਾਂਤ ਨੂੰ ਜਾਣੋਗੇ ਮੇਰਾ ਬੰਦ ਤੁਹਾਡੀ ਇੱਜ਼ਤ ਕਰੇਗਾ ਸਦਾ ਹੀ ਮੈਂ ਵੀ ਤੁਹਾਡੀ ਇੱਜ਼ਤ ਕਰਦਾ ਤੁਸੀਂ ਐਂ ਕਰੋ ਇੱਕ ਕੰਮ ਤੁਹਾਨੂੰ ਦੱਸਦੇ ਹਾਂ ਜੇ ਉਹ ਕੰਮ ਕਰੋਗੇ ਫਿਰ ਤਾਂ ਅਸੀਂ ਤੁਹਾਨੂੰ ਬਹੁਤ ਪੁੱਛਾਂਗੇ ਤੁਹਾਡੇ ਪਿੱਛੇ ਬਿਨਾਂ ਨਹੀਂ ਚੱਲਾਂਗੇ ਜੇ ਉਹ ਕੰਮ ਨਹੀਂ ਕਰੋਗੇ ਫਿਰ ਤੁਹਾਨੂੰ ਰਿਜੈਕਟ ਕਰ ਦਾਂਗੇ ਅਸੀਂ ਕਹਿੰਦੇ ਉਹ ਕਿਹੜਾ ਕੰਮ ਹੈ ਮਹਾਰਾਜ ਕਹਿੰਦੇ ਕੋਈ ਜ਼ੋਰ ਨਹੀਂ ਲਾਉਣਾ ਕੁਛ ਨਹੀਂ ਕਰਨਾ ਸਵੇਰੇ ਆ ਜਾਓ ਤੁਹਾਨੂੰ ਕੰਮ ਦੱਸ ਦਿੱਤਾ ਜਾਏਗਾ ਅਤੇ ਬਹੁਤਾ ਚਿਰ ਨਹੀਂ ਕਰਾਉਂਦੇ ਥੋੜ੍ਹਾ ਜਿਹਾ ਚਿਰ ਕਰਾਵਾਂਗੇ ਉਹ ਤੋਂ ਬਾਅਦ ਤੁਹਾਨੂੰ ਇੱਕ ਇੱਕ ਦੁਸ਼ਾਲਾ ਪੰਜ ਪੰਜ ਮੋਹਰਾਂ ਦੇਵਾਂਗੇ ਸਭ ਨੂੰ ਅਤੇ ਰੋਜ਼ ਰੇਸ਼ਮੀ ਵਸਤਰ ਦੇਵਾਂਗੇ ਪੈਸੇ ਦਿਆ ਕਰਾਂਗੇ ਰੋਜ਼ ਰੋਜ਼ ਆ ਜਾਇਆ ਕਰੋ ਦੂਸਰੇ ਦਿਨ ਸਾਰੇ ਹੀ ਤਿਆਰ ਹੋ ਕੇ ਆ ਗਏ ਵੀ ਅੱਜ ਮਹਾਰਾਜ ਨੇ ਦੁਸ਼ਾਲੇ ਵੀ ਦੇਣੇ ਨੇ ਸਰੋਪੇ ਵੀ ਦੇਣੇ ਆ ਵੱਡੇ ਵੱਡੇ ਮੋਹਰਾਂ ਵੀ ਦੇਣੀਆਂ ਨੇ ਸੋਨੇ ਦੀਆਂ ਦੱਸੋ ਮਹਾਰਾਜ ਅਸੀਂ ਤਿਆਰ ਹੋ ਕੇ ਆ ਗਏ ਮਹਾਰਾਜ ਕਹਿੰਦੇ ਆਸਣ ਵਿਛੇ ਪਏ ਨੇ ਉੱਥੇ ਚੱਲੋ ਕਹਿੰਦੇ ਲਓ ਪੰਡਿਤ ਜੀ ਕੇਸ਼ਵ ਰਾਮ ਜੀ ਇਸ ਤਰ੍ਹਾਂ ਕਰੋ ਆਸਣਾਂ 'ਤੇ ਬੈਠ ਜਾਓ ਅਤੇ ਮਾਲਾ ਪਈ ਹੈ ਹਰੇਕ ਦੇ ਨਾਲ ਜਿਹਦੇ ਤਾਂ ਚਿੱਤ ਵਿੱਚ ਚੱਲ ਸਕਦਾ ਚਿੱਤ ਨਾਲ ਮਨ ਵਿੱਚ ਚੱਲਦਾ ਮਨ ਨਾਲ ਰਸਨਾ 'ਤੇ ਚੱਲਦਾ ਰਸਨਾ ਨਾਲ ਇਹ ਸਿਰਫ ਕੁਛ ਨਹੀਂ ਕਰਨਾ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ ਸ਼ਗਨ ਛਕਾਉਣ ਵਾਸਤੇ ਭੰਡਾਰੇ ਖੁੱਲ੍ਹੇ ਆ, ਛਕ ਲਓ, ਖੂਬ ਗੱਫੇ ਛਪਾਏ, ਪੇਟ ਭਰ ਭਰ ਕੇ ਛਕ ਲਏ, ਮੱਖਣ ਛਕ ਰਹੇ ਨੇ, ਹੋਰ ਅਨੇਕਾਂ ਕਿਸਮ ਦੇ ਪਦਾਰਥ ਛਕ ਕੇ ਬੈਠ ਗਏ। ਮਹਾਰਾਜ ਕਹਿੰਦੇ ਵੀ ਫਿਰ ਥੋੜ੍ਹੀ ਦੇਰ ਨੂੰ ਤੁਹਾਨੂੰ ਦੁੱਧ ਆਏਗਾ, ਹੋਰ ਚੀਜ਼ਾਂ ਆਉਣਗੀਆਂ, ਜੋ ਕਹੋਗੇ ਉਹ ਆਏਗਾ, ਬਦਾਮਾਂ ਦੀ ਸ਼ਰਦਾਈ ਆਏਗੀ, ਬਹਿ ਜਾਓ। ਅਤੇ ਵਾਹਿਗੁਰੂ ਵਾਹਿਗੁਰੂ ਕਹਿਣਾ, ਇੱਕ ਤਾਂ ਵਾਸੀ ਨਹੀਂ ਲੈਣੀ, ਇੱਕ ਨੇਤਰ ਨਹੀਂ ਖੋਲ੍ਹਣੇ, ਇੱਕ ਸੌਣਾ ਨਹੀਂ ਹੈ, ਸਾਵਧਾਨ ਹੋ ਕੇ ਇਸ ਤਰ੍ਹਾਂ ਬੈਠਣਾ, ਬਸ ਐਂ ਕਹੀ ਜਾਣਾ ਵਾਹਿਗੁਰੂ ਵਾਹਿਗੁਰੂ। ਮਾਲਾ ਨਾ ਕਹਿ ਹੁੰਦਾ ਮਾਲਾ ਨਾਲ ਕਹਿ ਲਓ, ਰਸਨਾ ਨਾਲ ਕਹਿ ਹੁੰਦਾ ਰਸਨਾ ਨਾਲ ਕਹਿ ਲਓ, ਸਵਾਸ ਨਾ ਕਹਿ ਹੁੰਦਾ ਸਵਾਸ ਨਾਲ ਕਹਿ ਲਓ, ਮਨ 'ਚ ਚਿੱਤ ਬਸਰਦੇ ਹੋ ਮਾਨਸਿਕ ਤੌਰ 'ਤੇ ਕਹਿ ਸਕਦੇ ਹੋ, ਮਾਨਸਿਕ ਤੌਰ 'ਤੇ ਕਹਿ ਲਓ। ਜਦ ਥੋੜ੍ਹੀ ਦੇਰ ਹੋਈ, ਪਹਿਰੇ 'ਤੇ ਖੜਾਤੇ ਸਿੰਘ, ਕਹਿੰਦੇ ਦੇਖੋ ਸਾਵਧਾਨ ਕਰਾਉਣਗੇ ਤੁਹਾਨੂੰ, ਜਿਹੜਾ ਸੌਂਗਾ ਗੁੱਸਾ ਨਾ ਕਰਿਓ। ਅਤੇ ਉਸ ਵੇਲੇ ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਨੇ, ਸਵਾਹ ਤਾਂ ਹੈ ਨਹੀਂ ਸੀ ਨਾਮ ਜਪਣ ਦਾ, ਅਤੇ ਨੇਤਰ ਖੋਲ੍ਹ ਕੇ ਦੂਏ ਵੱਲ ਦੇਖਦਾ, ਦੂਆ ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਉੱਧਰ ਨੂੰ ਦੇਖਦਾ ਵੀ ਬੈਠਾ ਹੈ, ਵੀ ਮਾਲਾ ਫੇਰਦਾ, ਮੈਂ ਹੀ ਫੇਰਦਾ, ਮਨ ਕਿੱਥੋਂ ਲੱਗੇ, ਕਿਸੇ ਨੂੰ ਵਾਸੀ ਆ ਰਹੀ ਹੈ, ਕਈ ਉਮਰ ਲੱਗ ਗਏ, ਕਈ ਐਂ ਹੋ ਗਏ, ਨਾ ਸਾਡੇ ਵੀ ਹੋ ਜਾਂਦੇ ਹੁੰਦੇ ਨੇ, ਕੀਰਤਨ ਸੁਣਦੇ ਰਹਿੰਦੇ ਇੱਥੇ ਆ ਜਾਣ, ਇਹਦੇ ਸਾਵਧਾਨਤਾ ਨਹੀਂ ਰਹਿੰਦੀ, ਨੀਂਦ ਚੁੰਦਲਾ ਨੀਂਦ ਪੈ ਜਾਂਦੀ ਹੁੰਦੀ ਹੈ। ਸਾਵਧਾਨਤਾ ਮਹਾਰਾਜ ਦੇ ਸਾਵਧਾਨਤਾ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇੱਕ ਅਗਰ ਚੀਜ਼, ਸਾਵਧਾਨ ਹੋ ਕੇ ਬੈਠੋ ਸੰਗਤ ਦੇ ਅੰਦਰ, ਅੱਖਾਂ ਮੀਚੇ 'ਤੇ ਜਿਹਨੂੰ ਨੀਂਦ ਆਉਂਦੀ ਹੈ, ਨੇਤਰ ਖੋਲ੍ਹ ਕੇ ਗੁਰੂ ਸਰੂਪ ਦਾ ਧਿਆਨ ਕਰੋ, ਸ਼ਬਦ ਵਿੱਚ ਬੋਲੋ, ਕੰਨਾਂ ਨਾਲ ਬਾਣੀ ਸੁਣ ਕੇ ਉਹਦੇ ਅਰਥ ਭਾਵ ਹਿਰਦੇ 'ਚ ਧਾਰਨ ਕਰੋ। ਥੋੜ੍ਹੀ ਦੇਰ ਤੋਂ ਬਾਅਦ ਉਂਘਣ ਲੱਗ ਗਏ ਕਈ, ਕਈਆਂ ਨੂੰ ਵਾਸੀਆਂ ਆਉਣ ਲੱਗ ਗਈਆਂ, ਇੱਕ ਨੂੰ ਆਈ, ਸਾਰਿਆਂ ਨੇ ਸ਼ੁਰੂ ਕਰ ਦਿੱਤਾ, ਇਹ ਵਾਸੀ 'ਚ ਐਸੀ ਬਿਮਾਰੀ ਹੈ, ਇੱਕ ਨੂੰ ਆ ਜਾਵੇ, ਸਾਰਿਆਂ ਨੂੰ ਆਓ, ਕਿਉਂਕਿ ਜਿਹਦਾ ਜਿਹਦਾ ਦਿਲ ਨਹੀਂ ਲੱਗਦਾ ਉਹਨੂੰ ਸਾਰਿਆਂ ਨੂੰ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਚਿੱਤ ਨਾ ਲੱਗਣ ਦੀ ਬਾਤ ਹੁੰਦੀ ਹੈ, ਇੱਕ ਨੇ ਕਿਤਾਬ ਪੜ੍ਹ ਲੈਂਦੇ ਨੇ, ਬਾਣੀ ਪੜ੍ਹਨ ਲੱਗ ਦਿਓ, ਵਾਸੀਆਂ ਲੈਣ ਲੱਗ ਜਾਣਗੇ, ਕਿਉਂਕਿ ਚਿੱਤ ਨਹੀਂ ਲੱਗ ਰਿਹਾ, ਰਿਜੈਕਸ਼ਨ ਆ ਰਹੀ ਹੈ ਅੰਦਰੋਂ। ਮਹਾਰਾਜ ਕਹਿੰਦੇ ਦੇਖੋ ਤਾਂ ਸਿੰਘਾਂ, ਮਹਾਰਾਜ ਬਹੁਤ ਧੌਂਕਦੇ ਨੇ, ਕਈ ਅੱਖਾਂ ਖੋਲ੍ਹੀ ਬੈਠੇ ਨੇ, ਕਈ ਵਾਸੀਆਂ ਹੀ ਲਈ ਜਾਂਦੇ, ਕਹਿੰਦੇ ਸਾਵਧਾਨ ਕਰੋ, ਬੋਲ ਦਿਓ, ਜਿਹੜੇ ਉਂਘਦੇ ਨੇ ਉਹਨਾਂ ਨੂੰ ਸ਼ਸਤਰ ਦੀ ਹੋਜ ਨਾਲ ਜਗਾ ਦਿਓ, ਉਹਨਾਂ ਦੇ ਵਰਸ਼ੇ ਲਾਈ ਜਾਂਦੇ ਨੇ ਸਿਰਾ, ਸਾਵਧਾਨ ਸਾਵਧਾਨ ਹੋ ਸਾਵਧਾਨ ਹੋ, ਘੰਟਾ ਨਾ ਲੰਘ ਸਕਿਆ। ਫਿਰ ਸਿੰਘ ਚਲੇ ਗਏ, ਗੱਲਾਂ ਕਰਨ ਲੱਗ ਗਏ, ਕਹਿੰਦੇ ਵੀ ਇਹ ਤਾਂ ਬਹੁਤ ਔਖਾ ਕੰਮ ਹੈ, ਇਹ ਤਾਂ ਨਹੀਂ ਹੋਣਾ। ਕਹਿੰਦੇ ਮੋਹਰਾਂ ਮਾਰਾਂ ਤਾਂ ਲੈ ਲਓ ਅੱਜ ਦੀਆਂ, ਕਹਿੰਦੇ ਇਹ ਤਾਂ 8 ਘੰਟੇ ਮਹਾਰਾਜ ਨੇ ਕਹਿਤਾ, ਇਹ ਤਾਂ ਆਉਣੇ ਹੀ ਨਹੀਂ 8 ਘੰਟੇ, ਆਪਾਂ ਨੂੰ ਨੀਂਦ ਜ਼ੋਰ ਨਾਲ ਆ ਰਹੀ ਹੈ, ਵਾਸੀਆਂ ਆ ਰਹੀਆਂ, ਇਹਨਾਂ ਨੂੰ ਕਿਵੇਂ ਰੋਕੀਏ। ਸਿੰਘ ਤੱਕ ਕਰਾ ਭੇਜਦਾ, ਉਹ ਕਹਿੰਦਾ ਦੇਖੋ ਪੰਡਿਤ ਜੀ, ਹੁਣ ਤਾਂ ਤਾਂ ਹੱਥ ਬੰਨ੍ਹ ਲਿਆ ਸੀ ਤੁਹਾਡੇ, ਤੁਸੀਂ ਗੁਰੂ ਦਾ ਕਾਰਜ ਕਰਨ ਲੱਗੇ ਹੋ, ਜੇ ਮਜ਼ਦੂਰ ਇਮਾਨਦਾਰੀ ਨਾਲ ਕੰਮ ਨਾ ਕਰੇ ਤਾਂ ਫਿਰ ਕਹਿੰਦੇ ਫਿਰ ਉਹਨੂੰ ਦੰਡ ਦਾ ਭਾਗੀ ਹੁੰਦਾ, ਅਤੇ ਮੈਂ ਫਿਰ ਦੰਡ ਦੇਣਾ, ਹੁਜ ਮਾਰਨੀ ਆ ਪੂਰੇ ਜ਼ੋਰ ਦੀ, ਗੁੱਸਾ ਨਾ ਕਰਿਓ। ਉੱਠ ਕੇ ਖੜੇ ਹੋ ਗਏ, ਕਹਿੰਦੇ ਕੇਸ਼ਵ ਦਾਸ ਤੁਸੀਂ ਆ ਗਏ ਭਾਈ, ਅੱਜ ਦੀਆਂ ਤਾਂ ਲੈ ਜਾਓ, ਤੁਹਾਨੂੰ ਐਡਵਾਂਸ ਦੇ ਦਿੱਤੀਆਂ ਆ ਪਈਆਂ ਨੇ, ਕੀ ਗੱਲ ਤੁਸੀਂ ਬੈਠਦੇ ਨਹੀਂ। ਕਹਿੰਦੇ ਮਹਾਰਾਜ ਇਦੋਂ ਸਿਖਾਲਾ ਰੁਜ਼ਗਾਰ ਸਾਡੇ ਕੋਲ ਹੈਗਾ, ਇਹ ਤਾਂ ਬਹੁਤ ਔਖਾ। ਕਹਿੰਦੇ ਉਹ ਕਿਹੜਾ? ਕਹਿੰਦੇ ਰਾਹੂ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਮਹਾਰਾਜ ਆ ਮਾਈ ਨੂੰ ਕਹਿਣ ਦੀ ਲੋੜ ਹੈ ਵੀ ਤੇਰੇ ਉੱਤੇ ਤਾਂ ਸੜ ਸਤੀ ਚੜ ਗਈ, 7 ਕਿਸਮ ਦਾ ਅਨਾਜ ਦੇ ਤੇ ਕੋਈ ਚੀਜ਼ ਦੇ, ਚਿੱਟਾ ਚਿੱਟੇ ਕਿਸਮ ਦਾ ਤੇਲ ਉਹਦਾ ਘਿਓ ਹੁੰਦਾ, ਪੀਲੇ ਕਿਸਮ ਦਾ ਕੋਈ ਧਾਤ ਦੀ, ਕੋਈ ਗਹਿਣਾ ਦੇ, ਉਹ ਮੰਦਰੀ ਮੰਗਦੇ ਨੇ ਜਾਂ ਕੋਈ ਹੋਰ ਚੀਜ਼ ਮੰਗਦੇ। ਕਹਿੰਦੇ ਮਹਾਰਾਜ ਇੱਕ ਵਾਰੀ ਕਿਹਾ ਵੀ ਸਿੰਘਾਂ ਵਾਲੇ ਦਾ ਖਤਰਾ ਹੈ, ਧਰਤੀ ਦੇ ਉੱਤੇ ਇਸ ਤਰ੍ਹਾਂ ਚੱਲਣ ਵਾਲੇ ਦਾ ਖਤਰਾ, ਮਾਈ ਖੇਸ ਵੀ ਲਿਆਊਗੀ, ਸਭ ਕੁਛ ਲੈ ਕੇ ਦੇ ਦੂ, ਕੁਛ ਲੈ ਲਓ। ਅਤੇ ਕਹਿੰਦੇ ਸਾਡਾ ਤਾਂ ਚੁਟਕੀ ਦਾ ਕੰਮ ਹੈ ਮਹਾਰਾਜ, 8 ਘੰਟੇ ਕਦ ਲੱਗੇ, ਕਦ ਸਾਨੂੰ ਤੂੰ ਮਿਲਿਆ, ਨਾ ਮਹਾਰਾਜ ਇਹ ਕੰਮ ਔਖਾ। ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾ, ਜੇ ਸਿਖਾਲਾ ਹੁੰਦਾ ਸਾਰੀ ਦੁਨੀਆ ਇਹ ਨਾਮ ਜਪਦੀ, ਲੇਕਿਨ ਨਾਮ ਤੋਂ ਭੁੱਲ ਕੇ, ਮਹਾਰਾਜ ਕਹਿੰਦੇ ਜੇ ਨਾਮ ਭੁੱਲਦਾ ਨਾ ਤਾਂ ਇਹ ਤਨ ਨੂੰ ਅੱਗ ਦੇ ਵਿੱਚ ਜਾਲਦੇ, ਰੱਖਣ ਦੇ ਕਾਬਲ ਨਹੀਂ, ਕਿਉਂਕਿ ਜਿਹੜੇ ਕੰਮ ਵਾਸਤੇ ਇਹ ਪ੍ਰਾਪਤ ਹੋਇਆ ਹੈ, ਨਾਨਕ ਇਹ ਤਨ ਜਾਲ ਜਿਨੀ ਜਲਿਆ ਨਾਮ ਵਿਸਾਰਿਆ, ਜਿਹਨੇ ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਨੇ ਨਾਮ ਨੂੰ ਭੁਲਾ ਦਿੱਤਾ, ਕਹਿੰਦੇ ਉਹਨੂੰ ਜਾਲਦੇ ਭਾਈ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜਾ ਕਾਏ, ਉਹਨੇ ਹੇਠ ਚਲਾਈ ਹੈ ਬਾਲਣ ਸੰਦੇ ਪਾਏ। ਬਾਲਣ ਤਾਂ ਵਾਜੂ, ਲੱਕੜੀ ਤੋਂ ਵੀ ਸਸਤਾ ਹੈ। ਸੋ ਇਸ ਤਰ੍ਹਾਂ ਦੇ ਨਾਲ ਨਾਮ ਤੋਂ ਬਗੈਰ ਗੁਣ ਗੜ ਜਾਂਦੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਉਸ ਦਿਨ ਜਦੋਂ ਦੇਰ ਹੋ ਕੇ ਆਏ ਅਤੇ ਕੀਰਤਨ ਰਹਿ ਗਿਆ ਉਦਣ, ਇਸ ਗੱਲ ਨੂੰ ਇੰਨਾ ਫੀਲ ਕਰਿਆ ਆਪਨੇ ਵੀ ਇਹ ਤਾਂ ਤਨ ਰੱਖਣ ਦੇ ਕਾਬਲੇ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਦੂਰ ਚਲਾ ਜਾਏ। ਭਾਵੇਂ ਆਪ ਨਹੀਂ ਗਏ, ਸਾਨੂੰ ਸਮੱਤ ਦਿੱਤੀ ਹੈ ਇਹ ਸਾਰੀ। ਅਤੇ ਮਹਾਰਾਜ ਫਰਮਾਨ ਕਰਦੇ ਹਾਂ ਕਿ ਨਾਮ ਜਲ ਭੁੱਲਣ ਦੇ ਨਾਲ ਆਦਮੀ ਦੇ ਵਿੱਚ ਜਿੰਨੇ ਗੁਣ ਨੇ, ਸਤਗੁਣ ਜਿਹਨਾਂ ਨੂੰ ਕਹਿੰਦੇ ਨੇ, ਖਿਮੈ, ਸ਼ਰਧ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸਤ ਹੈ, ਤਪ ਹੈ, ਬ੍ਰਹਮਚਰੀ ਹੈ, ਦਾਨ ਹੈ, ਜਿੰਨੇ ਗੁਣ ਨੇ ਸਾਰੇ ਦੇ ਸਾਰੇ ਮਹਾਰਾਜ ਕਹਿੰਦੇ ਉਹ ਖਤਮ ਹੋ ਜਾਂਦੇ ਨੇ ਜੇ ਨਾਮ ਭੁੱਲ ਜਾਵੇ ਐਂ ਫਰਮਾਨ ਕਰਦੇ।
ਹਰ ਨਾਮ ਗਏ ਤੇਰੇ ਚਾਰੇ ਭੁੱਲੇ, ਹਰ ਨਾਮ ਗਏ ਤੇਰੇ ਚਾਰੇ
ਤੇਰੇ ਗੁਣ ਗਲਿਆ। ਵਾਹਿਗੁਰੂ ਜਦੋਂ ਭੁੱਲਦਾ ਹੈ, ਕਿੰਨਾ ਹੀ ਨੇਕ ਬੰਦਾ ਹੋਵੇ, ਉਹਦੇ ਗੁਣ ਗਲਣੇ ਸ਼ੁਰੂ ਹੋ ਜਾਂਦੇ ਨੇ, ਪਤਨ ਹੋਣਾ ਸ਼ੁਰੂ ਹੋ ਜਾਂਦਾ। ਕਰਨੀ ਕਾਗਜ਼ ਮਨ ਵਸ ਬਾਣੀ, ਬੁਰਾ ਭਲਾ ਦੋਏ ਲੇਖ ਪਏ। ਕਹਿੰਦੇ ਜਿਹੜੀ ਸਾਡੀ ਕਰਨੀ ਹੈ ਨਾ, ਆਚਰਣ ਹੈ, ਕਰੈਕਟਰ ਹੈ, ਇਹ ਤਾਂ ਹੈਗਾ ਕਾਗਜ਼। ਕਰੈਕਟਰ ਛੋਟੀ ਜਿਹੀ ਚੀਜ਼ ਨਹੀਂ ਹੁੰਦੀ, ਬੇਅੰਤ ਚੀਜ਼ਾਂ ਨੇ ਇਹਦੇ ਵਿੱਚ। ਕੋਈ 30-40 ਚੀਜ਼ਾਂ ਹੋਣ ਤਾਂ ਕਰੈਕਟਰ ਹੋਇਆ ਕਰੇ। ਇੱਕ ਬੰਦਾ ਹੋਰ ਗੱਲਾਂ ਚੋਂ ਚੰਗਾ ਕਰੋਧੀ ਹੈ, ਕਹਿੰਦੇ ਇਹਦਾ ਕੀ ਕਰੈਕਟਰ ਹੈ, ਕਹਿ ਕੇ ਮੁੱਕਰ ਜਾਂਦਾ ਉਹਨੂੰ, ਕਹਿੰਦੇ ਇਹਦਾ ਕੀ ਕਰੈਕਟਰ ਹੈ। ਲੋਭੀ ਹੈ, ਕਹਿੰਦੇ ਇਹਦਾ ਕਰੈਕਟਰ ਹੀ ਨਹੀਂ ਹੈ। ਕਰੈਕਟਰ ਪੂਰੇ ਸਾਰੇ ਗੁਣ ਹੋਣ ਉਹਨੂੰ ਕਰੈਕਟਰ ਕਹਿੰਦੇ। ਆਚਰਣ ਕਹਿੰਦੇ ਨੇ, ਸਾਡਾ ਜਿਹੜਾ ਆਚਰਣ ਹੈ ਇਹ ਤਾਂ ਹੈਗਾ ਕਾਗਜ਼, ਕਰਨੀ ਕਾਗਜ਼। ਮਨ ਵਸਵਾਣੀ, ਦੁਆ ਤਾਂ ਹੈਗਾ ਸਾਡੀ ਮਨ। ਇਹ ਹਰ ਵਕਤ ਲੇਖ ਲਿਖੀ ਜਾਂਦਾ ਕਾਗਜ਼ ਦੇ ਉੱਤੇ, ਮਨ ਜਿਹੜੇ ਹਰ ਬਹੁਤ ਲਿਖਦਾ, ਹਰ ਘੜੀ ਚਿੰਤਤ ਹੀ ਦਿਸਾ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਇਹਦੇ ਉੱਤੇ ਦੋ ਕਿਸਮ ਦੇ ਲੇਖ ਕਾਗਜ਼ 'ਤੇ ਲਿਖੀ ਜਾਂਦਾ ਆਚਰਨ ਦੇ ਵਿੱਚ, ਅੰਤਸ਼ਕਰਨ ਦੇ ਵਿੱਚ। ਬੁਰਾ ਭਲਾ ਦੋ ਲੇਖ ਪਏ, ਇੱਕ ਬੁਰੇ ਲੇਖ ਲਿਖਦਾ, ਇੱਕ ਭਲੇ ਲਿਖਦਾ। ਅਤੇ ਉਹਨਾਂ ਲੇਖਾਂ ਨਾਲ ਕੀ ਹੁੰਦਾ, ਸਾਡਾ ਸੁਭਾਅ ਬਣਨਾ ਸ਼ੁਰੂ ਹੋ ਜਾਂਦਾ। ਸ਼ੁਭ ਅਤੇ ਅਸ਼ੁਭ ਕਰਮਾਂ ਵੱਲ ਸਾਨੂੰ ਤੋਰਦਾ ਫਿਰ ਉਹ ਸੁਭਾਅ। ਜਿੱਦਾਂ ਸ਼ੁਭ ਜ਼ਿਆਦਾ ਲਿਖੇ ਗਏ ਫਿਰ ਸਤਸੰਗ 'ਚ ਆਏਗਾ, ਆਸਾ ਦੀ ਵਾਰ 'ਤੇ ਜਿੱਦਣ ਹੋਏਗੀ ਰਾਤ ਨੂੰ ਇਹ ਫਿਕਰ ਹੋਏਗਾ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ, ਪਹਿਲਾਂ ਹੀ ਉੱਠ ਕੇ ਤੁਰ ਜਾਏਗਾ, ਟਾਈਮ ਤੋਂ ਵੀ ਪਹਿਲਾਂ ਜਾ ਕੇ ਬੈਠ ਜਾਏਗਾ, ਕਿਉਂਕਿ ਉਹਦੇ ਸ਼ੁਭ ਗੁਣ ਵੱਧ ਗਏ ਨੇ। ਉਹ ਸ਼ੁਭ ਗੁਣ ਵੀ ਹੁਣ ਤੋੜ ਰਹੇ ਨੇ ਵੀ ਤੂੰ ਨੀਂਦ ਪਿਆਰੀ ਨਾ ਕਰ, ਜਾਗ ਅੰਮ੍ਰਿਤ ਵੇਲੇ ਹਨੇਰੇ ਦੀ ਪਰਵਾਹ ਨਾ ਕਰ, ਜਾ ਕੇ ਹਰੀ ਦਾ ਜਸ ਸਰਵਣ ਕਰ। ਉਹ ਤੁਰਦਾ ਅਤੇ ਜੇ ਮਾੜੇ ਲੇਖ ਲਿਖੇ ਗਏ ਫਿਰ ਪਿੱਠ ਦਿੰਦਾ ਵੀ ਮੈਂ ਤਾਂ ਜਾ ਨਹੀਂ ਹੁੰਦਾ, ਅੱਜ ਤਾਂ ਮੈਨੂੰ ਕੰਮ ਹੈ, ਸਰੀਰ ਮੇਰਾ ਥੱਕਿਆ ਹੋਇਆ, ਅੱਜ ਤਾਂ ਮੈਂ ਤਾਂ ਜਾ ਨਹੀਂ ਹੁੰਦਾ, ਸੌਂ ਜੂ ਬੇਫਿਕਰ ਹੋ ਗਿਆ। ਕਿਉਂਕਿ ਲੇਖਾਂ ਦਾ ਸੁਭਾਅ ਦਾ ਫਰਕ ਪੈ ਗਿਆ, ਬੁਰੇ ਭਲੇ ਦੋ ਲੇਖ ਲਿਖੇ ਗਏ ਇਹਦੇ ਅੰਤਸ਼ਕਰਨ 'ਚ। ਉਹ ਅੰਤਸ਼ਕਰਨ ਦੇ ਲਿਖੇ ਲੇਖ ਬਿਰਤੀ ਬਣਾਉਂਦੇ ਨੇ, ਬਿਰਤੀ ਉਹਨੂੰ ਮਹਾਰਾਜ ਕਿਰਤ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਸੁਭਾਅ ਨੇ ਸਾਡੇ ਨੇ ਬੁਰੇ ਭਲੇ ਸਾਡੇ ਜਿਹੜੇ ਕਰਮ ਸੀ ਉਹਨਾਂ ਨੇ ਸਾਡਾ ਸੁਭਾਅ ਬਣਾ ਤਾ, ਸੁਭਾਅ ਨੇ ਸਾਡੀ ਕਿਰਤ ਬਣਾ ਤੀ। ਉਹ ਕਿਰਤ ਦੇ ਕਰਮਾਂ ਦੇ ਨਾਲ ਅਸੀਂ ਹੇ ਪ੍ਰਭੂ ਤੇਰੇ ਨਾਲੋਂ ਦੂਰ ਚਲੇ ਗਏ, ਤੂੰ ਕਿਰਪਾ ਕਰ। ਸੋ ਦੋ ਕਿਸਮ ਦੇ ਲੇਖ ਲਿਖੇ ਜਾਂਦੇ ਨੇ, ਸ਼ੁਭ ਅਤੇ ਅਸ਼ੁਭ, ਦੋਵੇਂ ਰਸਤੇ ਨੇ, ਦੋ ਕਾਂਟੇ ਹੋ ਜਾਂਦੇ ਨੇ। ਜੇ ਅਸ਼ੁਭ ਲੇਖ ਲਿਖੇ ਗਏ ਤਾਂ ਅਸ਼ੁਭ ਪਾਸੇ ਨੂੰ ਅਸੀਂ ਤੁਰਨਾ ਸ਼ੁਰੂ ਹੋ ਜਾਵਾਂਗੇ, ਗਲਤ ਗੱਲਾਂ ਕਰਾਂਗੇ, ਨਾਸਤਿਕਤਾ ਆ ਜਾਏਗੀ, ਤਰਕਾਂ ਆ ਜਾਣਗੀਆਂ, ਹਰੀ ਦਾ ਜਸ ਕੰਨ ਨਾਲ ਸੁਣਨ ਨੂੰ ਤਿਆਰ ਨਹੀਂ ਹੋਵਾਂਗੇ, ਉਲਟੇ ਪਾਸੇ ਨੂੰ ਜਾਵਾਂਗੇ। ਅਤੇ ਕਰਮ ਜਿਹੜੇ ਨੇ, ਕਰਮਾਂ ਦਾ ਅਸਰ ਹੈ ਇਹ ਤਾਂ ਦੂਰ ਹੁੰਦਾ ਜੇ ਗੁਣ ਪੈਦਾ ਹੋਣ, ਗੁਣ ਪੈਦਾ ਹੁੰਦੇ ਨੇ ਨਾਮ ਜਪੇ ਤੇ, ਕਿਉਂਕਿ ਵਾਹਿਗੁਰੂ ਗੁਣਾਂ ਦਾ ਖਜ਼ਾਨਾ। ਮਹਾਰਾਜ ਕਹਿੰਦੇ ਸੰਸਾਰ ਇਸ ਗੱਲ ਨੂੰ ਸਮਝਦਾ ਨਹੀਂ ਹੈ, ਕਰਨੀ ਕਾਗਦ ਮਨਮ ਸੁਬਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਸੁਭਾਅ ਬਣ ਗਿਆ ਨਾ ਸਾਡਾ, ਉਹ ਸੁਭਾਅ ਸਾਨੂੰ ਚਲਾਉਂਦਾ, ਫਿਰ ਸੁਭਾਅ ਦੇ ਬਸ ਅਧੀਨ ਹੋ ਕੇ ਅਸੀਂ ਚੱਲਦੇ। ਤੋ ਗਣਨ ਆਈ ਅੰਤਰ ਚਿਤ ਚੇਤਸ ਕੀ ਨਹੀਂ ਬਾਬਰੀਆ ਬੋਲਿਆ, ਤੂੰ ਤਾਂ ਪਾਗਲ ਹੋ ਗਿਆ ਇਸ ਤਰ੍ਹਾਂ ਫਰਮਾਨ ਕਰਦੇ ਆ।
ਮਨਾ ਬਾਬਰਿਆ ਤੈਨੂੰ ਵਿਸਰਿਆ ਕਰਤਾ।